ਨਵੇਂ ਭਰਮ ਪਾ ਰਿਹਾ, ਨਵੇਂ ਸ਼ੰਕੇ ਪਾ ਰਿਹਾ, ਨਵੀਆਂ ਗੱਲਾਂ 'ਚ ਲਿਜਾ ਰਿਹਾ, ਕਿਸੇ ਨੂੰ ਗਾਲਾਂ, ਕਿਸੇ ਨੂੰ ਕੁਛ, ਰਾਗ ਦੁਆਇਸ਼ ਦੇ ਵਿੱਚ ਘੁੰਮਦਾ, ਆਪ ਸਰੋਤਿਆਂ ਨੂੰ ਘੁਮਾ ਰਿਹਾ, ਟਾਈਮ ਵੇਸਟ ਕਰ ਰਿਹਾ ਸਾਰਿਆਂ ਦਾ। ਉਹ ਸਤਸੰਗ ਨਹੀਂ ਹੁੰਦਾ ਜਿੱਥੇ ਰਾਗ ਤੇ ਦੁਆਇਸ਼ ਦੀ ਗੱਲ ਹੋਵੇ। ਸਤਸੰਗ ਉਹ ਹੁੰਦਾ ਜਿੱਥੇ ਸੱਤ ਦੀ ਚੈਨਲ ਦੇ ਉੱਤੇ ਚੱਲ ਕੇ ਸੱਤ ਦੇ ਬਚਨ ਹੋਣ। ਸੋ ਇਸ ਕਰਕੇ ਧਿਆਨ ਦੇ ਨਾਲ ਸਰਵਣ ਕਰੋ, ਕਿਉਂਕਿ ਕਹਿੰਦੇ ਆਪ ਡੁੱਬੇ ਚੋ ਵੇਦਵੇਂ ਚੇਲੇ ਦੀਏ ਵਿਆਹੇ। ਜਿੰਨੇ ਸਤਸੰਗੀ ਆਉਂਦੇ ਉਹ ਵੀ ਡੁੱਬ ਗਏ ਤੇ ਆਪ ਵੀ ਡੁੱਬ ਗਿਆ। ਇਸ ਕਰਕੇ ਜੋ ਤੱਤ ਦੀ ਬਾਤ ਹੈ ਉਹਨੂੰ ਸਮਝ ਲਿਆ ਕਰੋ, ਠੀਕ ਹੈ। ਪਹਿਲੀ ਦੂਜੀ ਦੇ ਵੀ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਨੇ ਅਜੇ ਇੱਥੇ ਹੀ ਰੱਖਿਆ ਹੋਇਆ, ਜੀ ਮੇਰੀ ਮੱਝ ਨਹੀਂ ਦੁੱਧ ਦਿੰਦੀ, ਜੀ ਮੇਰਾ ਕਾਕਾ ਬਿਮਾਰ ਹੈ, ਜੀ ਸਾਨੂੰ ਕੰਮ ਨਹੀਂ ਸਾਡਾ ਚੱਲਦਾ, ਅਸੀਂ ਜੀ ਪੰਜ ਪੂਰਨਵਾਸੀਆਂ ਆ ਗਏ। ਉਹ ਤਾਂ ਪਹਿਲੀ ਦੇ ਅਜੇ ਦਾਖਲ ਹੋਣ ਦੇ ਕਾਬਲੇ ਨਹੀਂ ਹੈਗੇ, ਅਜੇ ਤਾਂ ਸਕੂਲ ਦੇਖ ਰਹੇ ਨੇ ਵੀ ਇਹ ਸਕੂਲ ਦੇ ਵਿੱਚ ਪੜ੍ਹਾਈ ਪੜੂਈ ਹੈ ਕਿ ਨਹੀਂ, ਪਤਾ ਹੀ ਨਹੀਂ ਉਹਨਾਂ ਨੂੰ ਪੜ੍ਹਾਈ ਦਾ। ਉਹ ਤਾਂ ਗੇਟ ਦੇ ਵਾਰ ਵਾਰ ਫਿਰਦੇ ਨੇ, ਜਿਹੜੇ ਗੇਟ 'ਚ ਆ ਜਾਂਦੇ ਨੇ ਅੰਮ੍ਰਿਤ ਛੱਕ ਲੈਂਦੇ ਨੇ, ਅੰਮ੍ਰਿਤ ਛੱਕ ਕੇ ਫਿਰ ਪੜ੍ਹਾਈ ਸ਼ੁਰੂ ਹੁੰਦੀ ਹੈ, ਪੜ੍ਹਾਈ ਸ਼ੁਰੂ ਹੁੰਦੀ ਹੈ, ਫਿਰ ਉਹਦੀਆਂ ਜਮਾਤਾਂ ਹੁੰਦੀਆਂ ਹੌਲੀ ਹੌਲੀ। ਪਹਿਲਾਂ ਕਰਮ ਦੀ ਪੜ੍ਹਾਈ ਹੈ, ਫਿਰ ਉਪਾਸ਼ਨਾ ਦੀ ਹੈ, ਫਿਰ ਗਿਆਨ ਦੀ ਹੈ, ਫਿਰ ਵਿਗਿਆਨ ਦੀ ਹੈ, ਫਿਰ ਤੱਤ ਦੀ ਪੜ੍ਹਾਈ ਹੈ। ਉਹ ਤੱਤ ਨੂੰ ਜੇ ਅਸੀਂ ਨਹੀਂ ਸਮਝਦੇ ਤਾਂ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚਦੇ, ਸਮਾਂ ਬਰਬਾਦ ਕਰਕੇ ਚਲੇ ਜਾਂਦੇ ਹਾਂ, ਵਿਚਾਲੇ ਹੀ ਘੁੰਮੀ ਜਾਂਦੇ ਹਾਂ। ਕਿਉਂ? ਮਾਸਟਰ ਮਾੜਾ ਸੀ, ਮਾਸਟਰ ਆਪ ਅੰਨਾ ਸੀ, ਅੰਧਾ ਆਗੂ ਜੇਠੀਏ ਸਭ ਸਾਥ ਮੁਹਾਵੇ। ਜੇ ਅੰਨਾ ਆਗੂ ਹੋ ਗਿਆ ਅਨੁਭਵ ਤੋਂ ਵਿਹੂਣਾ, ਸਾਰਿਆਂ ਨੂੰ ਡੁਬੋ ਦੇਗਾ। ਸੋ ਇਸ ਕਰਕੇ ਜੋ ਬਚਨ ਤੱਤ ਦੇ ਗੁਰਬਾਣੀ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰੋ। ਸੋ ਮਹਾਰਾਜ ਕਹਿੰਦੇ ਉਹ ਤੀਰਥ ਕਿੱਥੇ ਹੈ? ਕਹਿੰਦੇ ਇੱਕ ਥਾਂ, ਇੱਕ ਪਾਸੇ ਤਾਂ ਗੰਗਾ ਹੈ, ਇੱਕ ਪਾਸੇ ਜਮਨਾ। ਆ ਜਮਨਾ ਤਾਂ ਜਾ ਰਹੀ ਹੈ ਪਾਉਂਟਾ ਸਾਹਿਬ ਦੇ ਨਾਲ ਲੱਗਦੀ, ਫਿਰ ਦਿੱਲੀ ਆ ਜਾਂਦੀ ਹੈ। ਗੰਗਾ ਜਿਹੜੀ ਹੈ ਪਰਲੇ ਪਾਸੇ ਜਾ ਰਹੀ ਹੈ, ਉਹ ਹਰਿਦੁਆਰ ਦੇ ਜਦੋਂ ਪਰੇ ਲੰਘ ਜਾਂਦੇ ਨੇ, ਹਰਿਦੁਆਰ ਤੋਂ ਹੁੰਦੀ ਉਹ ਲੰਘੀ ਜਾਂਦੀ ਹੈ, ਉਹ ਪਰਲੇ ਪਾਸੇ ਨੂੰ ਮੁੜਦੀ ਜਾਂਦੀ ਹੈ, ਇਹ ਹੇਠਾਂ ਤੋਂ ਮੁੜਦੀ ਜਾਂਦੀ ਹੈ। ਲਕੀਰਾਂ ਨੇ ਦੋ, ਉਹਨੂੰ ਵਿੰਗ ਪੈਂਦਾ, ਇਹਨੂੰ ਵੀ ਪੈਂਦਾ, ਉਹ ਇਕੱਠੇ ਹੋ ਜਾਂਦੇ ਨੇ ਗਾਂ ਜਾ ਕੇ ਤਰਵੇਣੀ 'ਚ। ਇਹੀ ਗੱਲ ਮਹਾਰਾਜ ਨੇ ਦੱਸੀ ਹੈ ਕਿ ਇੱਕ ਤਾਂ ਤੁਹਾਡੇ ਅੰਦਰ ਇੜਾ ਹੈ, ਇੱਕ ਪਿੰਗਲਾ ਹੈ, ਇੱਕ ਸੁਖਮਨ ਹੈ। ਜਿੱਥੇ ਦੋਹਾਂ ਦਾ ਸੰਗਮ ਹੁੰਦਾ ਉਹ ਸੁਖਮਨ ਹੈ। ਇੱਕ ਨੂੰ ਗੰਗਾ ਕਹਿੰਦੇ ਨੇ, ਇੱਕ ਨੂੰ ਜਮਨਾ ਕਹਿੰਦੇ ਨੇ, ਤੈ ਬੇਣੀ ਸੰਗਮ, ਉੱਥੇ ਸੰਗਮ ਹੁੰਦਾ। ਉਹ ਸੰਗਮ ਦੇ ਵਿੱਚ ਕੀ ਆ, ਸੱਤ ਸਮੁੰਦਰ ਸਮਾ ਜਾਂਦੇ ਨੇ ਉੱਥੇ, ਸੱਤ ਸਰ ਨਾਵਣ ਜਿਹੜਾ ਵਾਰ ਵਾਰ ਆਉਂਦਾ ਜ਼ਿਕਰ। ਉਹ ਸੱਤਾਂ ਸਮੁੰਦਰਾਂ ਦੇ ਵਿੱਚ ਸੁਰਤ ਸਮਾ ਜਾਂਦੀ ਹੈ, ਜਦ ਸੁਰਤ ਚੜ੍ਹਦੀ ਹੈ ਦੋਹਾਂ ਦੇ ਨਾਲ ਉਹ ਉੱਥੇ ਸਮਾ ਜਾਂਦੀ ਹੈ। ਇਹ ਸੰਤਾਂ ਨੂੰ ਮਿਲ ਕੇ ਪਤਾ ਲੱਗ ਜਾਂਦਾ ਵੀ ਇਹ ਸੁਰਤ ਈੜਾ ਪਿੰਗਲਾ ਸੁਖਨਾ 'ਚ ਕਿਵੇਂ ਟਿਕਾਈ ਦੀ ਹੁੰਦੀ ਹੈ, ਕਿਸ ਤਰ੍ਹਾਂ ਉੱਥੇ ਸੰਗਮ ਵਿੱਚ ਜਾਂਦੀ ਹੈ, ਅਤੇ ਸੰਗਮ ਦਾ ਇਸ਼ਨਾਨ ਕਿਵੇਂ ਹੁੰਦਾ। ਮਹਾਰਾਜ ਕਹਿੰਦੇ ਗੰਗ ਜਮਨ ਤੈ ਬੇਣੀ ਸੰਗਮ, ਹੁਣ ਦੱਸ ਦਿੱਤਾ ਬਈ ਜਿਹੜਾ ਅੰਤਰ ਤੀਰਥ ਹੈ ਉਹ ਬੇਣੀ, ਜਿੱਥੇ ਸੰਗਮ ਹੁੰਦਾ ਦੋਹਾਂ ਦਾ ਉੱਥੇ ਹੈ, ਜਿੱਥੇ ਈੜਾ ਅਤੇ ਪਿੰਗਲਾ ਸੱਜੀ ਨਾੜੀ ਅਤੇ ਖੱਬੀ ਨਾੜੀ ਨੱਕਦੀ ਜਾ ਕੇ ਰਲਦੀਆਂ ਨੇ ਦੋਏ, ਉਹ ਸਥਾਨ ਦੇ ਉੱਤੇ ਆਤਮ ਤੀਰਥ ਹੈ। ਪਹਿਲਾਂ ਆਗਿਆ ਚੱਕਰ 'ਤੇ ਰਲਦੀਆਂ ਨੇ, ਆਗਿਆ ਚੱਕਰ ਦੇ ਵਿੱਚ ਜੀਵ ਰਹਿੰਦਾ, ਗੁਰੂ ਦਾ ਵੀ ਇੱਥੇ ਹੀ ਪ੍ਰਵੇਸ਼ ਹੁੰਦਾ। ਇਸ ਸਥਾਨ ਦੇ ਉੱਤੇ ਬੇਅੰਤ ਨਾਦ ਹੁੰਦੇ ਨੇ, ਅਨਹਦ ਨਾਦ, ਇੱਥੇ ਹੀ ਰੋਸ਼ਨੀਆਂ ਹੁੰਦੀਆਂ, ਇਹ ਤੋਂ ਬਾਅਦ ਤ੍ਰਿਪਟੀ ਹੁੰਦੀ ਹੈ। ਇਹ ਦੋਏ ਬਦੋ ਬਦੀ ਚੱਲਦੀਆਂ ਨੇ, ਜਦੋਂ ਤ੍ਰਿਪਟੀ ਤੋਂ ਉੱਪਰ ਲੰਘਦੀਆਂ ਇੱਕ ਹੋ ਜਾਂਦੀਆਂ ਨੇ ਦੋਏ, ਅਤੇ ਫਿਰ ਜਾਂਦੀਆਂ ਕਿੱਥੇ ਨੇ, ਕਹਿੰਦੇ ਗਗਨ ਅੰਦਰ ਚਲੀਆਂ ਜਾਂਦੀਆਂ ਨੇ, ਦਸਵੇਂ ਦੁਆਰ 'ਚ ਚਲੀਆਂ ਜਾਂਦੀਆਂ। ਗੁਰਦੁਆਰੇ ਲਾਏ ਭਾਵ ਨਹੀਂ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ ਤਿਸਦਾਂਤ ਨਾ ਜਾਈ ਪਾਇਆ। ਉਹ ਜਿਹਦਾ ਅੰਤ ਨਹੀਂ ਪਾਇਆ ਜਾਂਦਾ ਉਹ ਤੀਰਥ ਦੇ ਵਿੱਚ ਫਿਰ ਮਨ ਇਸ਼ਨਾਨ ਕਰਦਾ, ਮਸਤ ਹੋ ਜਾਂਦਾ, ਉੱਥੋਂ ਨਿਕਲਣਾ ਨਹੀਂ ਚਾਹੁੰਦਾ। ਮਹਾਰਾਜ ਨੇ ਕਿਹਾ ਵੀ ਸਤਿਗੁਰੂ ਨੂੰ ਪੁੱਛ, ਸਤਿਗੁਰੂ ਸੱਚ ਤਾਂ ਪਰ ਜਾਣੀ ਹੈ ਜੇ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਕਹਿੰਦੇ ਉੱਥੇ ਟੇਕੇ ਬਹਿ ਰਹੇ ਅਤੇ ਨਿਵਾਸ ਕਰ ਲਵੇ ਉੱਥੇ। ਸੋ ਉਸ ਸਥਾਨ ਦੇ ਉੱਤੇ ਆਤਮ ਤੀਰਥ ਹੈ, ਜਿਹਨੂੰ ਕਹਿੰਦੇ ਨੇ ਅੰਮ੍ਰਿਤ ਦਾ ਸਰੋਵਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਨਿਤ ਭਰਮ ਦਾ ਭਰਮ ਦਾ ਭਰਮ ਬੁਲਾਇਆ। ਕਸਤੂਰੀ ਹੁੰਦੀ ਹੈ ਨੇਫੇ 'ਚ, ਮਿਰਗ ਧਰਤੀ ਸੁੰਘੀ ਜਾਂਦਾ, ਧਰਤੀ ਸੁੰਘੀ ਜਾਂਦਾ ਸ਼ਿਕਾਰੀ ਨੂੰ ਪਤਾ ਲੱਗ ਜਾਂਦਾ, ਉਹਨੂੰ ਐਂ ਨਹੀਂ ਪਤਾ ਲੱਗਦਾ ਵੀ ਮੇਰੇ ਪੇਟ ਵਿੱਚ ਇਹੀ ਹੈ, ਤਾਂ ਨਾਭੀ ਦੇ ਅੰਦਰ ਕਸਤੂਰੀ ਦਾ ਗੰਢ ਹੈ, ਕਸਤੂਰੀ ਦੀ ਉਹਦੀ ਮੈਨੂੰ ਖੁਸ਼ਬੂ ਆ ਰਹੀ ਹੈ। ਐਸੇ ਤਰ੍ਹਾਂ ਦੇ ਨਾਲ ਮਨੁੱਖ ਨੂੰ ਨਹੀਂ ਪਤਾ ਲੱਗਦਾ ਵੀ ਅੰਮ੍ਰਿਤ ਦਾ ਸਰੋਵਰ ਮੇਰੇ ਕਿੱਥੇ ਕਾਰਨ ਦਾ, ਕਿਉਂ ਲੋੜ ਨਹੀਂ ਹੈ ਇਹਨੂੰ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਨ ਦੀ, ਨਾ ਇਹਦੇ ਮਨ ਵਿੱਚ ਕਦੇ ਰੁਚੀ ਜਾਗਦੀ ਹੈ। ਮਹਾਰਾਜ ਕਹਿੰਦੇ ਜੇ ਉੱਥੇ ਇਸ਼ਨਾਨ ਕਰ ਲਵੇ ਤਾਂ ਇਹਦੇ ਸਾਰੇ ਪਾਪਾਂ ਦਾ ਖਾਤਮਾ ਹੋ ਜਾਵੇ। ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਅੰਦਰੇ ਸਭ ਤੀਰਥ ਆ ਜਾਂਦੇ ਨੇ ਉਹਦੇ। ਗੰਗ ਜਮਨ ਤੈ ਬੇਣੀ ਸੰਗਮ ਸਾਥ ਸਮੁੰਦਰ ਸਮਾਵਾ, ਸਤੇ ਸਮੁੰਦਰ ਸਮਾ ਜਾਂਦੇ ਨੇ ਉੱਥੇ, ਸਾਥ ਸਮੁੰਦਰ ਸਮਾਵਾ, ਪੁੰਨ ਦਾਨ ਪੂਜਾ ਪਰਮੇਸ਼ਰ। ਹੁਣ ਉੱਥੇ ਪੁੰਨ ਦਾਨ ਅਤੇ ਪੂਜਾ ਪਰਮੇਸ਼ਰ ਦੀ ਕਾਹਦੀ ਹੈ, ਉੱਥੇ ਪੂਜਾ ਕੀ ਕਰਨੀ ਹੈ, ਕੀ ਉੱਥੇ ਪੁੰਨ ਕਰਨਾ ਹੈ, ਕੀ ਦਾਨ ਕਰਨਾ ਹੈ। ਮਹਾਰਾਜ ਕਹਿੰਦੇ ਉੱਥੇ ਅਜੀਬ ਬਾਤ ਹੈ, ਉਹ ਹੈ ਕਿ ਵਾਹਿਗੁਰੂ ਨੂੰ ਇੱਕੋ ਹੀ ਜਾਣਨਾ, ਪਹਿਲਾਂ ਵੀ ਉਹ ਇੱਕ ਸੀ, ਜਦ ਹੁਣ ਸੰਸਾਰ ਹੋਇਆ ਇਹ ਹੁਣ ਵੀ ਇੱਕ ਹੈ, ਹੁਣ ਇਹਦੇ 'ਚ ਰੌਲਾ ਪੈ ਜਾਂਦਾ। ਕਹਿੰਦੇ ਜੀ ਇੱਕ ਵਾਹਿਗੁਰੂ ਇੱਕੋ ਹੀ ਹੈ, ਫਿਰ ਵਾਹਿਗੁਰੂ ਇੱਕ ਹੈ ਤਾਂ ਫਿਰ ਆ ਸੰਸਾਰ ਕੀ ਹੋਇਆ, ਤਾਂ ਦੋ ਹੋ ਗਏ, ਇੱਕ ਮੈਂ ਹੋ ਗਿਆ, ਤਿੰਨ ਹੋ ਗਏ, ਝੂਠ ਬੋਲਦਾ, ਵਾਹਿਗੁਰੂ ਇੱਕੋ ਹੈ। ਉਹ ਅਰਥ ਕਰ ਲੈਣਗੇ ਵੀ ਵਾਹਿਗੁਰੂ ਇੱਕੋ ਹੈ, ਵਾਹਿਗੁਰੂ ਇੱਕੋ ਤਾਂ ਸਾਰੇ ਹੀ ਮਹਾਰਾਜ ਕਹਿੰਦੇ ਆ, ਇੱਕੋ ਇੱਕ ਹੈ ਸਭ ਕੋਏ ਹਉਮੈ ਗਰਭ ਵਿਆਪੇ। ਬਾਹਰ ਭੀਤਰ ਇੱਕੋ ਜਾਣਾ ਹੈ, ਇਉਂ ਘਰ ਮਹਿਲ ਸੰਜਾਪੇ। ਕਹਿੰਦੇ ਜਦੋਂ ਨੇਚੇ ਦੇ ਵਿੱਚ ਆ ਗਿਆ, ਅੰਦਰ ਅਤੇ ਬਾਹਰ ਇੱਕ ਹੈ, ਤਾਂ ਉਹ ਦਰਵਾਜ਼ਾ ਖੁੱਲ ਜਾਏਗਾ, ਅਤੇ ਨਹੀਂ ਨਹੀਂ ਦਰਵਾਜ਼ਾ ਖੁੱਲੇਗਾ। ਉਹ ਤਾਂ ਹਉਮੈ ਵਿੱਚ ਕਹੀ ਜਾਂਦਾ, ਇੱਕ ਹੈ ਇੱਕ, ਨਾਲੇ ਆਪ ਬਣਿਆ ਫਿਰਦਾ, ਮੈਂ ਵੀ ਹੈਗਾ, ਤੂੰ ਨਹੀਂ, ਤੂੰ ਇੱਕ ਵਾਹਿਗੁਰੂ, ਤੂੰ ਝੂਠ ਕਿਉਂ ਬੋਲਦਾ। ਕਹਿੰਦੇ ਨਾ ਜੀ ਉਹ ਇੱਕ ਹੈ, ਹੋਰ ਦੇਵੀ ਦੇਵਤਾ ਕੋਈ ਨਹੀਂ, ਉਹ ਤਾਂ ਕਰੋੜਾਂ ਹੀ ਨੇ ਦੇਵੀ ਦੇਵਤੇ ਮਾਇਆ ਦੇ ਅੰਦਰ। ਫਿਰ ਦੋ ਹੋ ਗਏ ਵੀ, ਕਿਉਂ ਗਿਆਨ ਨਹੀਂ ਹੈ ਅੰਦਰਲੇ ਪਾਸੇ, ਪ੍ਰਕਾਸ਼ ਨਾ ਹੋਣ ਕਰਕੇ ਗੱਲ ਸਮਝ ਨਹੀਂ ਆਉਂਦੀ, ਉਹਨੂੰ ਅਗਰ ਮਗਰ ਕਰਕੇ ਅਰਥ ਕਰਦਾ ਉਹਦੇ। ਮਹਾਰਾਜ ਕਹਿੰਦੇ ਉੱਥੇ ਇੱਕ ਜਾਪਣਾ, ਜੁਗ ਜੁਗ ਇੱਕ ਹੋ ਜਾਤਾ, ਇਹੀ ਪੁੰਨ, ਇਹੀ ਦਾਨ, ਇਹੀ ਪੂਜਾ ਪਰਮੇਸ਼ਰ। ਨਾਨਕ ਮਾਘ ਮਹਾਰਸ ਹਰ ਜਪ, ਮਾਘ ਦੇ ਵਿੱਚ ਮਹਾਰਸ ਪ੍ਰਾਪਤ ਹੁੰਦਾ ਹਰੀ ਦਾ ਜਪ ਕਰਕੇ। ਫਲ ਕਿੰਨਾ ਹੁੰਦਾ? ਕਹਿੰਦੇ 68 ਤੀਰਥ ਨਾਤਾ, 68 ਤੀਰਥਾਂ ਦਾ ਇਸ਼ਨਾਨ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਰੋਜ਼ ਇਸ਼ਨਾਨ ਕਰਨ ਦੇ ਨਾਲ, ਤੇ ਇਸ਼ਨਾਨ ਦੀ ਜੁਗਤ ਕਿਵੇਂ ਹੈ? ਮਹਾਰਾਜ ਕਹਿੰਦੇ ਪਹਿਲਾਂ ਚੱਲ ਤਾਂ ਸਹੀ, ਪਹਿਲਾਂ ਤੀਰਥ 'ਤੇ ਤਾਂ ਪਹੁੰਚ, ਫਿਰ ਜੁਗਤ ਪੁੱਛ ਲਈ। ਕਹਿੰਦੇ ਰਸਤਾ ਕੀ ਹੈ? ਮਹਾਰਾਜ ਸਾਨੂੰ ਤਾਂ ਡੰਡੀ ਦਾ ਨਹੀਂ ਪਤਾ, ਸੜਕ ਹੈ ਕਿ ਡੰਡੀ ਹੈ ਕਿ ਪਹਾੜਾਂ ਦੀ ਚੜ੍ਹਾਈ ਹੈ? ਮਹਾਰਾਜ ਕਹਿੰਦੇ ਆ ਕੁਛ ਵੀ ਨਹੀਂ ਹੈ, ਇਹ ਗੱਲਾਂ ਹੋਰ ਨੇ, ਉਹ ਗੱਲ ਹੋਰ ਹੈ। ਤੂੰ ਐਂ ਸਮਝ ਲੈ ਵੀ ਡੰਡੀ 'ਤੇ ਤੁਰਨਾ ਹੈ, ਕਦਮ ਕਦਮ ਜਿਹੜਾ ਤੇਰਾ ਜਾਣਾ ਹੈ ਨਾ, ਉਹਦਾ ਧਿਆਨ ਕਰਨਾ ਹੀ ਡੰਡੀ ਹੈ। ਇਸ ਤਰ੍ਹਾਂ ਫਰਮਾਨ ਕਰਦੇ ਹਾਂ, ਪੜ੍ਹੋ ਬਿਆਨ।
ਬਾਰੰਬਾਰ ਬਾਰ ਪ੍ਰਭ ਜਪੀਐ, ਬਾਰੰਬਾਰ Bye.
ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਕਿੰਦ ਕਰਿਆ ਬਤ ਮਨ ਵਿੱਚ ਗਿਆਨ ਗੁਰਾਂ ਦੀ ਇਹਨਾਂ ਰਸਨਾਂ ਦੇ ਨਾਲ ਵਾਰ 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 ਪ੍ਰਭ ਜਪੀਏ, ਇੱਥੋਂ ਕੀ ਮਿਲੇਗਾ ਤੁਹਾਨੂੰ? ਅੰਮ੍ਰਿਤ ਦਾ ਇੱਕ ਫੁਹਾਰ ਤੁਹਾਡੇ ਅੰਦਰ ਰਸਨਾਂ ਦੇ ਉੱਤੇ ਗਿਰਨ ਲੱਗ ਜਾਏਗੀ, ਰਸ ਆ ਜਾਏਗਾ, ਅਤੇ ਇਹੀ ਰਸ ਮਹਾਂਰਸ ਬਣ ਜਾਂਦਾ। ਨਾਮ ਨਾਨਕ ਮਾਘ ਮਹਾਂਰਸ ਹਰ ਜਪ, ਜਦੋਂ ਮਹਾਂਰਸ ਬਣ ਗਿਆ ਫਿਰ ਕਹਿੰਦੇ ਅੱਠ ਸਾਲ ਤੀਰਥ ਨਹਾਤਾ, ਤੀਰਥਾਂ ਦੇ ਜਾਣ ਦੀ ਲੋੜ ਹੀ ਨਹੀਂ, ਅੰਦਰੇ ਤੀਰਥ ਪ੍ਰਗਟ ਹੋ ਗਏ ਸਾਰੇ। ਕਿਉਂਕਿ ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ, ਰਸਨਾ ਦੇ ਨਾਲ ਨਾਮ ਜਪਦਾ ਹੈ, ਸਵਾਸ ਨਾਲ ਨਾਮ ਜਪਦਾ ਹੈ, ਅਨਹਦ ਸ਼ਬਦ ਦੀ ਮਦਦ ਨਾਲ ਜਪਦਾ, ਇਹਦੇ ਵਿੱਚ ਕੰਠ ਦਾ ਨਾਮ ਆ ਗਿਆ, ਜੇਬਾ ਦਾ ਨਾਮ ਆ ਗਿਆ, ਪਸੰਤੀ ਬਾਣੀ ਦਾ ਨਾਮ ਆ ਗਿਆ, ਪਰਾ ਬਾਣੀ ਦਾ ਨਾਮ ਆ ਗਿਆ, ਅਨਹਦ ਨਾਦ ਦਾ ਨਾਮ ਆ ਗਿਆ। ਇੱਥੇ ਜਾ ਕੇ ਧਿਆਨ ਪਰਪੱਕ ਹੋ ਜਾਂਦਾ ਹੈ। ਬਾਹਰੋਂ ਖਿੱਚ ਕੇ ਗੁਰੂ ਦੀ ਮੂਰਤ 'ਤੇ ਧਿਆਨ ਲਿਆਓ, ਗੁਰ ਕੀ ਮੂਰਤ ਮਨਵੈ ਧਿਆਨ, ਗੁਰ ਕਹਿ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਦਾ ਪੁੱਛਣਾ ਪੈਂਦਾ ਸਾਧੂਆਂ ਨੂੰ ਵੀ, ਮੈਂ ਮਹਾਰਾਜ ਕਿਹੜੀ ਮੂਰਤ ਦਾ ਧਿਆਨ ਧਰਾਂ, ਸਾਕਾਰ ਦਾ ਧਰਾਂ ਕਿ ਸ਼ਬਦ ਦੇ ਧੁਨ ਦਾ ਧਰਾਂ ਕਿ ਮੈਂ ਸ਼ਬਦ ਦੇ ਪ੍ਰਕਾਸ਼ ਦਾ ਧਰਾਂ? ਤਿੰਨ ਕਿਸਮ ਦਾ ਧਿਆਨ ਹੋਇਆ ਕਰ। ਸੰਪਤ ਧਿਆਨ ਹੁੰਦਾ, ਪ੍ਰਤੀਕ ਧਿਆਨ ਹੁੰਦਾ। ਗੁਰੂ ਨੂੰ ਪਰਮੇਸ਼ਰ ਜਾਣ ਕੇ ਉਹਦਾ ਧਿਆਨ ਧਰਨਾ, ਕੋਈ ਚਿੰਨ ਥਾਪ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇਖ ਕੇ ਗੁਰੂ ਨਾਨਕ ਦਾ ਧਿਆਨ ਧਰਨਾ। ਅਹੰਗ੍ਰਹਿ ਧਿਆਨ ਹੁੰਦਾ, ਉਹ ਗਿਆਨਵਾਨ ਪੁਰਸ਼ਾਂ ਵਾਸਤੇ ਹੁੰਦਾ, ਉਹਨਾਂ ਦੇ ਧਿਆਨ ਚੋਂ ਵਾਹਿਗੁਰੂ ਨਹੀਂ ਵਿਸਰਦਾ ਕਦੇ ਵੀ। ਵਾਹਿਗੁਰੂ ਨਿਰਾਕਾਰ ਹਰ ਵਕਤ ਦਿਸਦਾ ਰਹਿੰਦਾ ਉਹਨਾਂ ਨੂੰ, ਹਰ ਵਕਤ ਮਹਿਸੂਸ ਹੁੰਦਾ ਰਹਿੰਦਾ ਅੰਦਰ। ਇਹ ਅਵਸਥਾ ਉੱਚੀ ਹੋਇਆ ਕਰਦੀ ਹੈ, ਕਿਸੇ ਵਿਰਲੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਸੋ ਇਹਨੂੰ ਆਤਮ ਤੀਰਥ ਕਹਿੰਦੇ ਨੇ, ਇਹਦਾ ਇਸ਼ਨਾਨ ਕਰ ਕਹਿੰਦੇ ਰੋਜ਼। ਮਹਾਰਾਜ ਹੇਠਲੇ ਪਾਣੀ ਦੇ ਇਸ਼ਨਾਨ ਨੂੰ ਕਹਿੰਦੇ, ਸਰੀਰ ਨੂੰ ਸਾਵਧਾਨ ਕਰ, ਲੇਕਿਨ ਮਨ ਦਾ ਇਸ਼ਨਾਨ ਕਰਾ ਆਤਮਾ ਦੇ ਤੀਰਥ ਦੇ ਅੰਦਰ। ਸੱਚ ਤਾਂ ਵਰਗਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਸੋ ਤੀਰਥ ਜਿਹੜਾ ਹੈ, ਮਹਾਰਾਜ ਕਹਿੰਦੇ ਤੀਰਥ ਹਰੀ ਦਾ ਨਾਮ ਹੋਇਆ ਕਰਦਾ ਹੈ, ਪੜ੍ਹ ਲਓ। ਸੱਚਾ ਤੀਰਥ ਹਰੀ ਦਾ ਵੀ ਨਾਮ ਹੈ, ਅੰਦਰੋਂ ਮੈਲ ਕੱਟਦਾ ਤੀਰਥ ਹਰੀ ਦਾ ਨਾਮ ਹੈ, ਅੰਦਰੋਂ ਮੈਲ ਕੱਟਦਾ। ਨਾਮ ਹੈ, ਨਾਮ ਜਪਣਾ, ਨਾਮ ਦੇ ਨਾਮ ਦੀ ਪ੍ਰਾਪਤੀ ਹੋ ਜਾਣੀ ਸਭ ਤੋਂ ਵੱਡਾ ਤੀਰਥ ਹੈ, ਜਿਹਦਾ ਫਲ ਬੇਅੰਤ ਬੇਅੰਤ ਹੈ, ਜਿਹਨੂੰ ਕੋਈ ਜਾਣ ਨਹੀਂ ਸਕਦਾ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਸ਼ਬਦ ਹੀ ਵਿਚਾਰ ਕਰਕੇ ਜਦੋਂ ਗਿਆਨ ਦਾ ਝਲਕਾ ਵੱਜੇ ਉਸ ਵੇਲੇ ਮਹਾਰਾਜ ਕਹਿੰਦੇ ਤੀਰਥ ਦਾ ਇਸ਼ਨਾਨ ਪੂਰਾ ਹੋ ਗਿਆ। ਗੁਰਗਿਆਨ ਸਾਚਾ ਥਾਨ ਤੀਰਥ, ਜੋ ਗੁਰੂ ਦਾ ਗਿਆਨ ਹੈ ਉਹ ਥਾਨ ਹੈ ਤੀਰਥ ਦਾ, ਅਤੇ ਉੱਥੇ ਦਸ ਪੁਰਬ ਹਰ ਵਕਤ ਲੱਗੇ ਰਹਿੰਦੇ ਨੇ। ਆ ਤਾਂ ਕੁੰਭੀ ਅਰਧ ਕੁੰਭੀ ਆਉਂਦੀ ਹੈ 6 ਸਾਲ 12 ਸਾਲ ਬਾਅਦ, ਮਹਾਰਾਜ ਕਹਿੰਦੇ ਇੱਥੇ ਸਤਸੰਗ ਦੇ ਅੰਦਰ ਹਰ ਵਕਤ ਦਸਹਿਰਾ ਰਹਿੰਦਾ, ਹਰ ਵਕਤ ਦਸਹਿਰਾ। ਗੁਰਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਿਰਾ। ਹਾਂ ਨਾਮ ਹਰ ਕਾ ਸਦਾ ਜਾਂਚੋ ਦੇਹ ਪ੍ਰਭ ਧਰਨੀ ਤਰ੍ਹਾਂ, ਹੇ ਵਾਹਿਗੁਰੂ ਇਹੋ ਜਿਹਾ ਨਾਮ ਮੈਨੂੰ ਫਿਰ ਦੇ, ਕਿਰਪਾ ਕਰਦੇ ਸਾਡੇ 'ਤੇ। ਮਹਾਰਾਜ ਕਹਿੰਦੇ ਨਾਮ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੈ ਸੱਚਖੰਡ, ਸਾਰੇ ਸੰਸਾਰ ਦੇ ਰੋਗ ਕੱਟਣ ਨੂੰ ਸਮਰੱਥ ਹੈ ਇਹ ਦਵਾਈ। ਮਨ ਮੈਲ ਲੱਗੀ ਹੋਈ ਹੈ ਸੱਚੇ ਨਾਮ ਤੋਂ ਬਗੈਰ, ਸਾਰਾ ਸੰਸਾਰ ਮੈਲ ਹੈ, ਕੋਈ ਵੀ ਨਹੀਂ ਹੈ ਜਿਹੜਾ ਪਵਿੱਤਰ ਹੋਵੇ। ਗੁਰਵਾਕ ਨਿਰਮਲ ਸਦਾ ਚੰਨ, ਗੁਰੂ ਦਾ ਜਿਹੜਾ ਵਾਕ ਹੈ ਇਹ ਨਿਰਮਲ ਅਤੇ ਚਾਨਣਾ ਦਿੰਦਾ ਹੈ। ਨਿਤ ਸਾਚ ਤੀਰਥ ਮੱਜਣਾ, ਰੋਜ਼ ਸੱਚੇ ਤੀਰਥ ਦਾ ਇਸ਼ਨਾਨ ਕਰਾਉਂਦਾ ਹੈ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਇੱਥੇ ਆ ਕੇ ਮਹਾਰਾਜ ਨੇ ਅੰਮ੍ਰਿਤਸਰ ਦਾ ਅਰਥ ਖੋਲ ਦਿੱਤਾ। ਕਹਿੰਦੇ ਜਦ ਅੰਮ੍ਰਿਤਸਰ ਤੀਰਥ 'ਤੇ ਇਸ਼ਨਾਨ ਕਰਦੇ ਹੋ ਮਨ ਨਿਰਮਲ ਹੋ ਗਿਆ ਅਤੇ ਮੈਲ ਚਲੀ ਗਈ, ਹੁਣ ਇਹ ਤੀਰਥ ਕਿਹੜਾ ਹੋਇਆ? ਕਹਿ ਜਿਹਨੂੰ ਗੰਗਾ ਕਹਿੰਦੇ ਹੋ ਨਾ, ਉੱਥੇ ਜੇ ਬੰਦਗੀ ਕਰਨ ਕਿਤੇ ਬੰਦਗੀ ਕਰਨ ਵਾਲੇ ਦਾ ਚਰਨ ਪੈ ਟਿਕ ਜਾਵੇ, ਉਹ ਚਰਨਾਂ ਦੀ ਜਿਹੜੀ ਧੂੜ ਹੈ ਉਹ ਕਰੋੜ ਗੰਗਾ ਦੇ ਬਰਾਬਰ ਫਲ ਦਿੰਦੀ ਹੈ। ਕਰੋੜ ਗੰਗਾ ਦਾ ਫਲ ਕਰੋੜ ਗੁਣਾ ਵੱਧ ਜਾਵੇ ਅਤੇ ਇੱਕ ਮਹਾਤਮਾ ਦਾ ਚਰਨ ਇੱਕ ਥਾਂ ਰੱਖਿਆ ਜਾਵੇ, ਕਹਿੰਦੇ ਇੰਨਾ ਫਲ ਹੋਇਆ ਕਰਦਾ।